तेह मिलंत जम त्रास मिटाई एके अरदास पाठ कीरत की गुरु रामदास रखो सरनाई एक अरदास पाठ कीरत की गुरु रामदास रखो शरणाई दंडौत बंदन अनेक बार सर्व कला समर्थ डोलन्ते रखो प्रभु डोलन्ते डोलन्ते रखो प्रभु नानक दे कर हथ सुकहु टल गुर सेविया अहनिस सहज सुपाए दर्शन परसै गुरु कै जन्म मरण दुख जाए होवै सिफत खसम दी नूर अर सह कुरसह चटिया तुद डिठे सच्चे पातशाह मल जन्म जन्म दी कटी है सजन सच्चा पातशाह सिर शाहांद शाह जिस पास बैठिया सोही है सबना दा विसा हो
सतनाम श्री वाहे गुरु साहिब जी श्लोक महला तीजा सिखा चाओ चकिया चाओ वाया इहो मन इकत करियाना एहड़ तेहड़ छड तू गुर का शब्द पछाण सेखा चौ चकिया चौ वाया एहो मन इक तू घर आना एहड़ तेहड़ छड तू गुर का शब्द पछाण सतगुर अग्गै टह पाओ सब किश जाना जाना आसा मनसा जलाए तू होए रहो मेहमान सतगुर का पाना पी चल है ता दरगह पावहे माना नानक जे नाम ना चेतनी तिन तिग पहनण तिग खाना सतगुर के भाण पी चल ता दरगह पावहि माणा नानक जे नाम न चेतनी तिन तिग पैनण तिग खाण वाहिगुरु जी का खालसा वाहिगुरु जी की फतेह।
परम सन्मान योग चवर शतर तख्त दे मालक वालिए दो जहां रहम तांदे मुजस्मे सतगुरु तन तन सोडी सुल्तान पातशाह तन तन रामदास गुर जिन सिरिया तिने सवारिया तन सतगुरु श्री गुरु रामदास साहब जी दे पावन पवित्र स्थान सचखंड श्री हरिमंदर साहब जी तो अमृत वेले सतगुरु श्री गुरु ग्रंथ साहिब सच्चे पातशाह जी ने प्रकाशमान होके समुची कायनात नू जो उपदेश बख्शिश कीता है सतगुरु जी दे पावन पवित्र स्थान गुरुद्वारा दीवान हाल मंजी साहिब विखे सतगुरु साहिब जी दी इस पावन विचार नू आप समूह साध संगत जी दे सन्मुख विचारण वास्ते सतगुरु साहिब जी ने आग्या कीती है। दातार सतगुरु श्री गुरु ग्रंथ साहिब सच्चे पातशाह जी महाराज अज दा जो पावन मुख वाक सतगुरु श्री गुरु ग्रंथ साहिब सच्चे पातशाह जी दे पावन अंग 646 पर सुशोभित सोरठ की वार दे अंदर दर्ज पौड़ी नंबर 11 दे सिरलेख अधीन दर्ज है। धन सतगुरु श्री गुरु रामदास साहिब सच्चे पातशाह जी दी उचारण कीती गई पावन वार जिदियां तकरीबन 29 पौड़ियां सतगुरु गुरु रामदास साहिब जी ने उचारण कीतियां हन और अज दी इस पावन विचार दे विच दो श्लोक श्री गुरु अमरदास साहिब सच्चे पातशाह जी दे उचारण कीते हन। पौड़ी सतगुरु श्री गुरु रामदास साहिब जी दी उचारण कीती है। आप जी दे मन विच इस गल दा ते ख्याल होवेगा कि पौड़ी गुरु रामदास साहिब जी दी ते श्लोक गुरु अमरदास साहिब जी दे आप जी दे सन्मुख बेनती करां कि पुरातन समय विच जदों वारां उचारण होईयां सन ओ केवल ते केवल पौड़ियां दे सरूप विच उचारण होईयां सन पर जिस वक्त सतगुरु श्री गुरु अर्जुन देव सच्चे पातशाह जी ने श्री गुरु ग्रंथ साहिब जी की संपादना कीती ते ओ संपादना दे समय पौड़ियां दे अर्थ करन वास्ते पौड़ियां दे विचार नू समझाउन वास्ते सतगुरु साहिब जी ने नाल श्लोक मिलदे जुलदे उचारण कीते। जेडे जेडे गुरु साहिबान जी दे श्लोक पौड़ी दे नाल मेल खांदे सन उन्हां नू इस वार विच नाल नाल दर्ज कर दिता। उस तों बाद जिन्ने श्लोक वध गए और उन्हां श्लोकां नू फिर श्री गुरु ग्रंथ साहिब जी दियां राग मुक्त बाणियां दे सरलेख अधीन ਸਲੋਕ ਵਾਰਾਂ ਤੇ ਵਧੀਕ ਦੇ ਵਿੱਚ ਸਤਿਗੁਰਾਂ ਨੇ ਦਰਜ ਕਰ ਦਿੱਤਾ ਹੈ। ਭਾਵ ਜਿਹੜੇ ਸਲੋਕ ਵਾਰਾਂ ਤੋਂ ਵੱਧ ਗਏ, 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਔਰ 22 ਵਾਰਾਂ ਦੇ ਵਿੱਚੋਂ 2 ਵਾਰਾਂ ਜਿਹਦੇ ਵਿੱਚ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਬਸੰਤ ਕੀ ਵਾਰ ਮਹੱਲ ਪੰਜਵਾਂ, ਇਹ 2 ਵਾਰਾਂ ਦੇ ਨਾਲ ਸਲੋਕ ਦਰਜ ਨਹੀਂ ਹਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਉਪਦੇਸ਼, ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਸਤਿਗੁਰੂ ਜੀ ਕਿਰਪਾਲਤਾ ਕਰਨ, ਪਾਵਨ ਗੁਰਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਮਿਲ ਕਰਕੇ ਸਾਰੇ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਿੱਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣ।
ਧੰਨ ਸਤਿਗੁਰੂ ਭੱਲੇ ਅਮਰਦਾਸ, ਗੁਣ ਤੇਰੇ ਤੇਰੀ ਉਪਮਾ ਤੋਂ ਹੀ ਬਣਿਆ ਵੇ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਰੰਭਤਾ ਕਰਦੇ ਹਨ ਸਲੋਕ ਮਹੱਲਾ ਤੀਜਾ। ਪਿੰਗਲ ਦੇ ਅਨੁਸਾਰ ਸਲੋਕ ਸਵੈ ਲੋਕ ਦੀ ਪ੍ਰਾਪਤੀ ਕਰਨ ਵਾਲਾ। ਸਲੋਕ ਛੰਦਾਬੰਦੀ ਦੇ ਨਾਲ ਸੰਬੰਧਿਤ ਹੈ। ਮਹਾਰਾਜ ਜੀ ਨੇ ਆਰੰਭਤਾ ਕੀਤੀ ਸਲੋਕ ਮਹੱਲਾ ਤੀਜਾ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਇਹ ਪਾਵਨ ਸ਼ਬਦ। ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਦੇ 3 ਅਰਥ ਬਣਦੇ ਹਨ। ਇਹਦੀ ਉਥਾਨਕਾ ਦਾ ਪੱਖ ਲਿਖਿਆ ਕਿ ਕੁਝ ਗੋਂਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਸ਼ੇਖਾਂ ਦੇ ਕੁਝ ਪੁੱਤਰ ਨੌਜਵਾਨ ਸੰਗਤ ਨੂੰ ਤੰਗ ਕਰਦੇ ਸਨ। ਜਦੋਂ ਬਿਆਸਾ ਵਿੱਚੋਂ ਪਾਣੀ ਲੈ ਕੇ ਆਉਣਾ, ਗਾਗਰਾਂ ਭੰਨ ਦੇਣੀਆਂ, ਤੋੜ ਦੇਣੀਆਂ, ਔਰ ਇਹਦੇ ਵਿੱਚ ਸੇਖਾਂ ਨੇ ਵੀ ਭਾਵ ਜਿਹੜੇ ਸ਼ੇਖ ਉੱਥੇ ਰਹਿੰਦੇ ਸਨ, ਇਹ ਧਾਰਮਿਕ ਇੱਕ ਪਦਵੀ ਹੈ ਇਸਲਾਮ ਵਿੱਚ, ਔਰ ਉਹਨਾਂ ਨੇ ਇਹਨਾਂ ਦਾ ਸਾਥ ਦੇਣਾ, ਹੰਕਾਰ ਵਿੱਚ ਆਣ ਕੇ ਬੱਚਿਆਂ ਨੂੰ ਰੋਕਣ ਦੀ ਬਜਾਏ ਆਪਣੀ ਤਾਕਤ ਦਾ ਪ੍ਰਗਟਾਵਾ ਹੋਰ ਕੁਝ ਮਤਾਂ ਦੇ ਲੋਕਾਂ ਨਾਲ ਮਿਲ ਕੇ ਕਰਨਾ। ਤੇ ਉਸ ਵਕਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਦਿਨ ਜਦੋਂ ਸ਼ੇਖ ਮਿਲਿਆ ਤੇ ਮਹਾਰਾਜ ਜੀ ਨੇ ਉਸ ਵਕਤ ਇਹ ਸ਼ੇਖ ਨੂੰ ਉਪਦੇਸ਼ ਕੀਤਾ ਹੈ, ਔਰ ਇਹ ਉਪਦੇਸ਼ ਕੱਲਾ ਸ਼ੇਖ ਵਾਸਤੇ ਨਹੀਂ, ਸਮੁੱਚੇ ਸੰਸਾਰ ਦੇ ਧਾਰਮਿਕ ਪੁਰਖਾਂ ਵਾਸਤੇ ਔਰ ਧਰਮ ਨਾਲ ਸੰਬੰਧਿਤ ਸਮੂਹ ਸਿੱਖਿਆਰਥੀਆਂ ਵਾਸਤੇ ਹੈ। ਆਰੰਭਤਾ ਉਹਦੇ ਵਿੱਚ ਕੀਤੀ, 3 ਤਰ੍ਹਾਂ ਦੇ ਅਰਥ ਆਪ ਜੀ ਦੇ ਸਨਮੁਖ ਰੱਖਣ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾਂ ਸੇਖਾ ਚੌ ਚੱਕਿਆ ਚੌ ਆਇਆ। ਕਹਿਣ ਲੱਗੇ ਕਿ ਜੀਵਨ ਦੇ ਵਿੱਚ ਇਹ ਸ਼ੇਖ ਤੂੰ 4 ਬੰਦਿਆਂ ਦਾ ਚੁੱਕਿਆ ਚੁਕਾਇਆ, ਚੌ ਵਾਇਆ, 4 ਬੰਦਿਆਂ ਦੇ ਇਸ ਹਉਮੈ ਰੂਪ ਦੇ ਵਿੱਚ ਉਹਨਾਂ ਦੇ ਨਾਲ ਚੁੱਕਿਆ ਚੁਕਾਇਆ ਤੂੰ ਆਣ ਕਰਕੇ ਜਿਹੜਾ ਹੈ ਇੱਥੇ ਲੋਕਾਂ ਦੇ ਵਿੱਚ ਆਪਣੇ ਹੰਕਾਰ ਦਾ ਪ੍ਰਗਟਾਵਾ ਪਿਆ ਕਰਦਾ ਹੈ, ਔਰ ਇਸ ਜੀਵਨ ਦੇ ਵਿੱਚ ਨਾਲ ਹੀ ਕਹਿ ਦਿੱਤਾ ਇਹ ਮਨ ਇਕਤ ਘਰ ਆਣ, ਆਪਣੇ ਇਸ ਮਨ ਨੂੰ ਇੱਕ ਪਰਮੇਸ਼ਰ ਦੇ ਘਰ ਵਾਲੇ ਪਾਸੇ ਤੋਰਨ ਦਾ ਯਤਨ ਕਰ। ਅਗਲਾ ਅਰਥ ਆਪ ਜੀ ਦੇ ਸਨਮੁਖ ਰੱਖਾਂ ਕਿ ਸੇਖਾ ਚੌ ਚੱਕਿਆ ਚੌ ਆਇਆ। ਮਹਾਰਾਜ ਕਹਿਣ ਲੱਗੇ ਕਿ ਇਹ ਧਾਰਮਿਕ ਪੁਰਖ ਇੱਕ ਗੱਲ ਦਾ ਧਿਆਨ ਰੱਖ ਕਿ ਤੂੰ ਚਾਰੇ ਪਾਸੇ ਹੀ ਭਟਕਣਾ ਦੇ ਵਿੱਚ, ਭਾਵ ਕਿ ਚੌ ਚੱਕਿਆ, ਚੌ ਦਾ ਅਰਥ ਕਿ ਚਾਰਾਂ ਪਾਸੇ ਹੀ ਚਾਰਾਂ ਚੱਕਾਂ ਦੇ ਵਿੱਚ, ਭਾਵ 4 ਚੱਕ ਕੀ ਹਨ, ਉੱਤਰ ਪੂਰਬ ਪੱਛਮ ਤੇ ਦੱਖਣ ਆਦਿ। ਕਹਿਣ ਲੱਗੇ ਤੂੰ ਚਾਰਾਂ ਦਿਸ਼ਾਵਾਂ ਦੇ ਵਿੱਚ ਭਟਕਿਆ ਹੋਇਆ ਹੈ, ਔਰ ਇਸ ਕਰਕੇ ਹਉਮੈ ਦੀ ਵਾਹ ਦੇ ਕਾਰਨ ਤੂੰ ਟਿਕ ਨਹੀਂ ਰਿਹਾ, ਇਸ ਮਨ ਨੂੰ ਨਿੱਜ ਘਰ ਦੇ ਵਿੱਚ ਲਿਆਉਣ ਦਾ ਯਤਨ ਕਰ। ਔਰ ਅਗਲਾ ਅਰਥ ਇਹ ਹੈ ਕਿ ਇਹ ਸ਼ੇਖ ਐ ਧਾਰਮਿਕ ਪੁਰਖ ਐ ਧਰਮ ਦੀ ਸਿੱਖਿਆ ਲੈਣ ਵਾਲੇ ਪੁਰਖਾ ਇੱਕ ਗੱਲ ਦਾ ਧਿਆਨ ਰੱਖ ਕਿ ਚੌਹ ਚੱਕਿਆ ਤੂੰ ਚਾਰਾਂ ਚੀਜ਼ਾਂ ਦਾ ਚੁੱਕਿਆ ਹੋਇਆ ਆਇਆ ਹੈ। ਚਾਰ ਚੀਜ਼ਾਂ ਕਿਹੜੀਆਂ ਹਨ? ਮਨ, ਬੁੱਧ, ਇਹ ਅਵਸਥਾ ਜਿਹੜੀ ਸਾਰੇ ਸੰਸਾਰ ਵਿੱਚ, ਮਨ, ਬੁੱਧ, ਚਿੱਤ ਤੇ ਅਹੰਕਾਰ, ਕਹਿਣ ਲੱਗੇ ਇਹਨਾਂ ਦੇ ਗਲਤ ਪਾਸੇ ਤੁਰਨ ਕਰਕੇ ਤੂੰ ਜਿਹੜਾ ਚੁੱਕਿਆ ਚੁਕਾਇਆ ਹੋਇਆ ਤੁਰਿਆ ਆਉਣਾ ਹੈ। ਇਸ ਗੱਲ ਦਾ ਧਿਆਨ ਰੱਖ ਕਿ ਇਹ ਜਿਹੜਾ ਮਨ ਹੈ ਇਹਨੂੰ ਇੱਕ ਦੇ ਘਰ ਦੇ ਵਿੱਚ ਲਿਆਉਣਾ ਕਰ, ਭਾਵ ਇੱਕ ਪਰਮੇਸ਼ਰ ਦੇ ਘਰ ਦੇ ਵਿੱਚ ਇਸ ਮਨ ਨੂੰ ਜਿਹੜਾ ਹੈ ਉਹ ਟਿਕਾਉਣਾ ਕਰ, ਜਿਹਨੂੰ ਮਹਾਰਾਜ ਜੀ ਨੇ ਕਿਹਾ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਦੂਰ ਖੁਦਾਏ। ਮਹਾਰਾਜ ਕਹਿਣਗੇ ਇਸ ਮਨ ਨੂੰ ਨਿੱਜ ਘਰ ਦੇ ਵਿੱਚ ਲਿਆਉਣ ਦਾ ਯਤਨ ਕਰ। ਤੇ ਮਹਾਰਾਜ ਲਿਆਵਾਂ ਕਿਵੇਂ? ਸਤਿਗੁਰੂ ਕਹਿਣਗੇ ਆ ਮੇਰੇ ਕੋਲ ਬੈਠ, ਮੈਂ ਤੈਨੂੰ ਤਰੀਕਾ ਦੱਸਾਂ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣਗੇ ਪਹਿਲਾਂ ਇਸ ਮਨ ਨੂੰ ਸਮਝਾਉਣਾ ਹੈ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਇਸ ਪੱਖ ਨੂੰ ਆਪਣੇ ਅੰਦਰ ਰੱਖ। ਤੇ ਜੇ ਅਜੇ ਵੀ ਨਹੀਂ ਸਮਝਦਾ ਤੇ ਫਿਰ ਇੱਕ ਹੋਰ ਵਿਚਾਰ ਅੰਦਰ ਰੱਖ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਦੁਨਿਆਵੀ ਹੰਕਾਰ ਲੈ ਕੇ ਸੰਸਾਰ ਵਾਲੇ ਪਾਸਿਓਂ ਕਦੀ ਕੋਈ ਪ੍ਰਵਾਨ ਨਹੀਂ ਹੋਇਆ, ਕਿਉਂਕਿ ਜਿੰਨੇ ਜਿੰਨੇ ਦੁਨੀਆਂ ਦੇ ਵਿੱਚ ਹੰਗਤਾ ਧਾਰਨ ਕੀਤੀ ਤੇ ਮਹਾਰਾਜ ਕਹਿਣ ਲੱਗੇ ਇਹ ਸੰਸਾਰ ਦੇ ਵਿੱਚ ਸਪਸ਼ਟ ਹੈ ਕਿ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਮੈਂ ਫਿਰਤਾ। ਇੱਥੋਂ ਤੱਕ ਵੀ ਮਹਾਰਾਜ ਜੀ ਨੇ ਕਿਹਾ ਜਬ ਇਹ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ। ਮਹਾਰਾਜ ਕਹਿਣ ਲੱਗੇ ਵੇਖ ਲਾ ਸ਼ੇਖ, ਫੈਸਲਾ ਤੇਰਾ ਹੈ। ਇਹ ਧਾਰਮਿਕ ਪੁਰਖ ਇੱਕ ਗੱਲ ਦਾ ਗਿਆਨ ਰੱਖ ਕਿ ਇਸ ਮਨ ਨੂੰ ਹਉਮੈ ਅਤੇ ਹੰਕਾਰ ਵਾਲੀ ਬਿਰਤੀ ਤੋਂ ਔਰ ਇੱਕ ਪਰਮੇਸ਼ਰ ਵਾਲੇ ਪਾਸੇ ਲੈ ਕੇ ਆਉਣ ਦਾ ਯਤਨ ਕਰ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ। ਮਹਾਰਾਜ ਕਹਿਣ ਲੱਗੇ ਉਹ ਹੰਕਾਰ ਦਾ ਜ਼ੋਰ ਛੱਡ ਦੇ, ਅੰਦਰੋਂ ਹੱਠ ਕਰਨਾ ਛੱਡ ਦੇ। ਤੇ ਇੱਥੋਂ ਤੱਕ ਵੀ ਤੇ ਬਾਬਾ ਰਵਿਦਾਸ ਸਾਹਿਬ ਬੜਾ ਸੋਹਣਾ ਆਖਦੇ, ਆਖਣ ਲੱਗੇ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਆਖਣ ਲੱਗੇ ਉਹ ਦੁਨੀਆਂ ਦੇ ਲੋਕੋ ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਤੋਂ ਮੇਰੇ ਅੰਦਰ ਹੰਗਤਾ ਤੇ ਮੈਂ ਵਾਲੀ ਭਾਵਨਾ ਸੀ, ਰੱਬ ਨਹੀਂ ਜੇ ਮੇਰੇ ਘਰ ਵਿੱਚ ਕਦੀ ਆਇਆ, ਤੇ ਜਿੱਦਣ ਮੈਂ ਹੰਗਤਾ ਖਤਮ ਕਰ ਦਿੱਤੀ ਉਦਣ ਰੱਬ ਮੇਰੇ ਤੋਂ ਦੂਰੀ ਕਦੀ ਨਹੀਂ ਹੋਇਆ। ਇੱਥੋਂ ਤੱਕ ਅੰਦਰਲੀ ਅਵਸਥਾ ਟਿਕ ਗਈ ਹੈ। ਇਸ ਕਰਕੇ ਮਹਾਰਾਜ ਕਹਿਣਗੇ ਇਸ ਮਨ ਨੂੰ ਤੂੰ ਇਕਤ ਕਰ ਆਣ, ਭਾਵ ਕਿ ਇੱਕ ਆਤਮਿਕ ਅਵਸਥਾ ਦੇ ਵਿੱਚ ਸ੍ਰੇਸ਼ਟਤਾ ਧਾਰਨ ਕਰਕੇ ਨਿੱਜ ਘਰ ਦੇ ਵਿੱਚ ਇਸ ਮਨ ਨੂੰ ਟਿਕਾਉਣਾ ਕਰ। ਟਿਕਾਈਏ ਕਿਵੇਂ? ਬੜੀ ਸੋਹਣੀ ਉਦਾਹਰਨ ਦਿੱਤੀ ਭਾਈ ਗੁਰਦਾਸ ਸਾਹਿਬ ਜੀ ਨੇ, ਕਹਿੰਦੇ ਵੀ ਪੰਛੀ ਉੱਡਦੇ ਹੋਣ, ਚਹਿ ਚਨਾਉਂਦੇ ਹੋਣ, ਤੇ ਉਹਨਾਂ ਪੰਛੀਆਂ ਨੂੰ ਵੇਖੋ ਕਦੀ ਕਿਸੇ ਦਰਖਤ ਤੇ ਕਦੀ ਕਿਸੇ ਤੇ, ਪਰ ਜੇ ਉਸੇ ਹੀ ਪੰਛੀ ਨੂੰ ਇੱਕ ਪਿੰਜਰੇ ਦੇ ਵਿੱਚ ਬੰਦ ਕਰ ਦਿਓ ਤੇ ਉਹਦੀ ਉੱਥੇ ਮੁਤਾਜ਼ਗੀ ਰਹਿ ਜਾਂਦੀ, ਉਹ ਬਾਹਰ ਜਾਂਦਾ ਹੀ ਨਹੀਂ। ਉਹਨੂੰ ਬਾਹਰ ਜਾਣ ਵਾਸਤੇ ਉਹ ਪਿੰਜਰੇ ਨੂੰ ਤੋੜਨਾ ਪਏਗਾ, ਪਰ ਉਹ ਪਿੰਜਰੇ ਨੂੰ ਤੋੜਨ ਦੇ ਸਮਰੱਥ ਨਹੀਂ ਹੈ, ਉਹ ਉੱਥੇ ਟਿਕਿਆ ਰਹਿੰਦਾ ਹੈ। ਤੇ ਮਹਾਰਾਜ ਕਹਿਣ ਲੱਗੇ ਅਗਲੀ ਅਵਸਥਾ ਦੇ ਵਿੱਚ ਭਾਈ ਗੁਰਦਾਸ ਸਾਹਿਬ ਵਿਆਖਿਆਕਾਰ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਆਖਣ ਲੱਗੇ ਹਾਥੀ ਬੜਾ ਤਾਕਤਵਰ ਜਾਨਵਰ ਹੈ, ਇਸ ਹਾਥੀ ਦੀ ਮੱਤ ਭਟਕ ਜਾਏ, ਮਸਤਿਆ ਜਾਏ ਤੇ ਵੱਡੇ ਤੋਂ ਵੱਡੇ ਕਈ ਸਾਲਾਂ ਦੇ ਪਲੇ ਪਲਾਏ ਦਰਖਤਾਂ ਨੂੰ ਤੋੜ ਕੇ ਜ਼ਮੀਨ ਤੇ ਸੁੱਟ ਦਿੰਦਾ ਹੈ। ਇਹਦੀ ਤਾਕਤ ਹੈ, ਇਹ ਪਹਾੜਾਂ ਨਾਲ ਮੱਥਾ ਲਾ ਲੈਂਦਾ ਔਰ ਵੱਡੇ ਤੋਂ ਵੱਡੇ ਘਰਾਂ ਨੂੰ ਵੀ ਸੁੱਟ ਕੇ ਨਾਸ਼ ਕਰ ਦਿੰਦਾ। ਇਸ ਹਾਥੀ ਦੇ ਅੱਗੇ ਕਿਸੇ ਵੀ ਪ੍ਰਕਾਰ ਤਾਕਤ ਕਿਸੇ ਦੀ ਨਹੀਂ ਚੱਲਦੀ। ਪਰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਵੀ ਜੇ ਇਸੇ ਹਾਥੀ ਨੂੰ ਮਹਾਵਤ ਦੇ ਵਸ ਪਾ ਦਿੱਤਾ ਜਾਏ, ਅੰਕਸ ਇਹਦੇ ਸਿਰ ਤੇ ਲਾ ਕੇ ਕੁੰਡਾ ਇਹਨੂੰ ਕਾਬੂ ਕਰਨ ਵਾਸਤੇ ਲਾਇਆ ਜਾਏ, ਤੇ ਵੱਡੇ ਤੋਂ ਵੱਡਾ ਹਾਥੀ ਵੀ ਆ ਵੇਖਦੇ ਹੋ ਗਲੀਆਂ ਬਾਜ਼ਾਰਾਂ ਵਿੱਚ ਤੁਰੇ ਫਿਰਦੇ ਆ। ਅਗਲੀ ਉਦਾਹਰਣ ਕਹਿਣ ਲੱਗੇ ਸੱਪ, ਭਾਵੇਂ ਉਹ ਆਪਣੀ ਬਿੱਲ ਵਿੱਚ ਨਹੀਂ ਰਹਿੰਦਾ, ਚੂਹਾ ਬਣਾਉਂਦਾ ਤੇ ਉਹ ਆਪ ਪ੍ਰਵੇਸ਼ ਕਰ ਜਾਂਦਾ ਹੈ। ਔਰ ਇਹ ਸੱਪ ਦੀ ਖਾਸੀਅਤ ਹੈ ਕਿ ਜੋ ਅੱਧੇ ਤੋਂ ਜ਼ਿਆਦਾ ਆਪਣੀ ਬਿੱਲ ਵਿੱਚ ਰੁੱਡ ਵਿੱਚ ਚਲਾ ਗਿਆ ਤੇ ਉਹਨੂੰ ਬਾਹਰ ਕੱਢਣਾ ਬੜਾ ਔਖਾ ਹੈ, ਉਹਦੀ ਪੂਛ ਟੁੱਟ ਜ਼ਰੂਰ ਸਕਦੀ ਹੈ ਪਰ ਉਹ ਬਾਹਰ ਨਹੀਂ ਆ ਸਕਦਾ। ਤੇ ਬੜੇ ਯਤਨ ਕਰਕੇ ਉਹਨੂੰ ਬਾਹਰ ਲਿਆਉਣ ਦਾ ਯਤਨ ਕਰੋ, ਉਹ ਕਦੀ ਵੀ ਬਾਹਰ ਨਹੀਂ ਆਉਂਦਾ। ਭਾਵੇਂ ਪਾਣੀ ਨਾਲ ਭਰ ਦਿਓ, ਦੁੱਧ ਪਾ ਦਿਓ, ਕੁਛ ਪਾ ਦਿਓ, ਪਰ ਉੱਥੇ ਬੰਦਾ ਹਾਰ ਜਾਏ ਯਤਨ ਕਰਕੇ, ਤੇ ਉਹ ਫਿਰ ਜੋਗੀ ਨੂੰ ਲਿਆ ਕੇ ਬਿਠਾ ਦਿੰਦਾ। ਜੋਗੀ ਆਪਣੀ ਬੀਨ ਦੀ ਧੁਨ ਜਦੋਂ ਹੀ ਵਜਾਉਣੀ ਸ਼ੁਰੂ ਕਰਦਾ, ਉਸੇ ਵੇਲੇ ਸੱਪ ਦੀ ਸਕਿਨ ਮਹਿਸੂਸ ਕਰ ਲੈਂਦੀ ਹੈ, ਤੇ ਉਸੇ ਵਕਤ ਸੱਪ ਜਿਹੜਾ ਹੈ ਉਹ ਭਾਵੇਂ ਪਤਾਲ ਤੱਕ ਥੱਲੇ ਗਿਆ ਹੋਵੇ, ਉਹ ਵਾਪਸ ਆ ਜਾਂਦਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਮਨਾ ਤੇਰੀ ਮੱਤ ਵੀ ਇਸੇ ਤਰ੍ਹਾਂ ਦੀ ਭਟਕੀ ਹੋਈ, ਤੇਰਾ ਮਨ ਵੀ ਇਸੇ ਤਰ੍ਹਾਂ ਹੈ, ਪਤਾ ਨਹੀਂ ਕਿੱਥੇ ਜਾ ਕੇ ਵਸਿਆ। ਕਹਿਣ ਲੱਗੇ, ਜਿਵੇਂ ਪੰਛੀ ਉੱਡਦੇ ਹਨ, ਉੱਡਦੇ ਹੋਏ ਪੰਛੀਆਂ ਵਾਸਤੇ ਔਰ ਪਿੰਜਰਾ ਇੱਕ ਮਰਿਆਦਾ ਕਿ ਉਹ ਬਾਹਰ ਨਾ ਜਾ ਸਕਣ। ਕਹਿਣ ਲੱਗੇ, ਜਿਵੇਂ ਅਵਸਥਾ ਇਹੋ ਜਿਹੀ ਹੈ ਕਿ ਖੁੱਲ੍ਹੇ ਸੇ ਬੰਧਨ ਵਿਖੇ ਭਲੋ ਹੈ ਸੀ ਚਾਨੋ ਜਾਤੀ ਜੀਵ ਘਾਤ ਕਰੇ ਨਾ ਬੇਕਾਰ ਹੋਇਆ ਵੇ। ਬਾਜ ਦੀ ਉਦਾਹਰਨ ਦਿੱਤੀ ਭਾਈ ਗੁਰਦਾਸ ਸਾਹਿਬ ਨੇ। ਕਹਿਣ ਲੱਗੇ, ਬਾਜ ਭਲਾ ਹੈ ਵੱਜਾ ਹੋਇਆ, ਕਿਉਂ? ਕਹਿਣ ਲੱਗੇ, ਜੇ ਬਾਹਰ ਜਾਏਗਾ ਖੂਨ ਖਰਾਬਾ ਕਰੇਗਾ, ਸ਼ਿਕਾਰ ਕਰੇਗਾ, ਇਸ ਕਰਕੇ ਇਸ ਬਾਜ ਨੂੰ ਵੱਜਾ ਰਹਿਣਾ ਚਾਹੀਦਾ। ਕਹਿਣ ਲੱਗੇ, ਮਨ ਵੀ ਗੁਰੂ ਦੀ ਮਰਿਆਦਾ ਗੁਰੂ ਦੇ ਸ਼ਬਦ ਵਿੱਚ ਵੱਜਾ ਰਹਿਣਾ ਚਾਹੀਦਾ। ਜੇ ਮਨ ਗੁਰੂ ਦੇ ਸ਼ਬਦ ਤੇ ਭਾਣੇ ਤੇ ਮਰਿਆਦਾ ਤੋਂ ਬਾਹਰ ਹੋ ਗਿਆ, ਇਹ ਵੀ ਜਾ ਕੇ ਵਾਸ਼ਨਾ ਤੇ ਵਿਕਾਰਾਂ ਦੇ ਵਸ ਵਿੱਚ ਪੈ ਜਾਏਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤਾ ਆਖਿਆ, ਜਿਹਦੇ ਪ੍ਰਥਾਏ ਮੈਂ ਅਰਥ ਕੀਤੇ। ਕਹਿਣ ਲੱਗੇ, ਜੈਸੇ ਪੰਛੀ ਉੱਡਤ ਫਿਰਤ ਹੈ ਆਕਾਸ਼ ਚਾਰੀ, ਜਾਰੀ ਡਾਰ ਪਿੰਜਰੀ ਮੈਂ ਰਾਖੀਅਤ ਆਨਕੈ, ਜੈਸੇ ਗਜਰਾਜ ਗਹਿਬਰ ਬਨ ਮੈਂ ਮਦੋਨ, ਬਸ ਹੋਏ ਮਹਾਵਤ ਕੈ ਅੰਕ ਸਹਿ ਕੀ ਮਾਨਕੈ, ਜੈਸੇ ਬਿਖਿਆ ਧਰ ਬਿਖਮ ਬਿਲ ਮੈਂ ਪਾਤਾਲ, ਗਹੇ ਸਾਪ ਹੇਰਾ ਤਾਹੇ ਮੰਤਰਨ ਕੀ ਕਾਨਕੈ, ਤੈਸੇ ਤ੍ਰਿਭਵਨ ਪ੍ਰਤ ਭ੍ਰਮਤ ਚੰਚਲ ਚਿੱਤ ਨਿਹਚਲ ਹੋਤ ਮਤ, ਸਤਿਗੁਰ ਗਿਆਨ ਕੈ। ਮਹਾਰਾਜ ਕਹਿਣਗੇ, ਸਤਿਗੁਰੂ ਦਾ ਗਿਆਨ ਧਾਰਨ ਕਰ, ਤੇਰੀ ਮਤ ਨਿਹਚਲ ਹੋ ਜਾਏਗੀ ਤੇ ਤੇਰਾ ਮਨ ਨਿੱਜ ਘਰ ਵਿੱਚ ਆਣ ਕੇ ਵਸ ਜਾਏਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਦੁਰਮਤ ਦੁਬਿਧਾ ਭ੍ਰਮਤ ਚਤੁਰ ਕੁੰਟ, ਨਿਹਚਲ ਹੋਤ ਮਤ ਸਤਿਗੁਰ ਗਿਆਨ ਕੈ। ਕਹਿਣ ਲੱਗੇ, ਤੇਰੀ ਮਤ ਤੇਰਾ ਮਨ ਨਿਹਚਲ ਹੋ ਜਾਏਗਾ, ਭਟਕਦਾ ਹੋਇਆ ਨਿੱਜ ਘਰ ਵਿੱਚ ਆਣ ਕੇ ਵਸ ਜਾਏਗਾ। ਕਹਿਣ ਲੱਗੇ, ਕਿਵੇਂ? ਕਹਿਣ ਲੱਗੇ, ਗੁਰੂ ਦੀ ਮਤ ਨੂੰ ਧਾਰਨ ਕਰ। ਜਿੱਦਣ ਗੁਰੂ ਦੀ ਮਤ ਆ ਗਈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪੰਕਤੀ ਤੇ ਵਿਸ਼ਵਾਸ ਹੋ ਜਾਏਗਾ, ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਗੁਰ ਕੀ ਮਤ ਤੂੰ ਲੇਹ ਯਾਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਮਹਾਰਾਜ ਕਹਿਣ ਲੱਗੇ, ਤੂੰ ਵਾਪਸ ਆ, ਹੰਕਾਰ ਛੱਡ। ਇੱਥੇ ਤੇ ਵੱਡੇ ਵੱਡੇ ਹੰਕਾਰੀ ਬੰਦੇ ਸੰਸਾਰ ਦੇ ਵਿੱਚ, ਔਰ ਬੜੇ ਛੋਟੇ ਛੋਟੇ ਬੱਚਿਆਂ ਤੋਂ ਸਿੱਖਿਆ ਲੈ ਕੇ ਆਪਣਾ ਹੰਕਾਰ ਨਿਵਾਰ ਗਏ। ਸ਼ੁਕਰਾਤ ਬਹੁਤ ਵਿਦਵਾਨ ਹੈ, ਬੜੀ ਵਿਦਵਤਾ ਹੈ ਉਹਦੇ ਕੋਲ, ਪਰ ਅਚਾਨਕ ਇਹ ਘਰੋਂ ਬਾਹਰ ਨਿਕਲਿਆ, ਬਜ਼ੁਰਗੀ ਵਿੱਚ ਸੀ, ਪਰ ਗਿਆਨ ਦਾ ਨਿੱਜ ਘਰ ਵਿੱਚ ਕਿਤੇ ਨਾ ਕਿਤੇ ਹੰਕਾਰ ਟਿਕਿਆ ਸੀ। ਇਹ ਜਦੋਂ ਹੀ ਘਰੋਂ ਬਾਹਰ ਨਿਕਲਿਆ ਤੇ ਬਾਹਰ ਨਿਕਲਦਿਆਂ ਸਾਰ ਇੱਕ ਬੱਚਾ ਦੀਵਾ ਜਿਹੜਾ ਸੀ ਉਹ ਬਾਲ ਕੇ ਕਿਸੇ ਦੇ ਘਰੋਂ ਲੈ ਕੇ ਆ ਰਿਹਾ, ਕਿਉਂਕਿ ਅੱਗ ਗੁਪਤ ਰੱਖੀ ਜਾਂਦੀ ਸੀ ਘਰਾਂ ਵਿੱਚ, ਸਾਂਭ ਕੇ ਰੱਖਣੀ। ਦੀਵਾ ਬਾਲ ਕੇ ਬੱਚਾ ਬਾਹਰ ਲਿਆਇਆ ਤੇ ਇਹਨੇ ਆਪਣੀ ਸਿਆਣਪ ਵਰਤੀ, ਉਹ ਦੀਵੇ ਨੂੰ ਅੱਗੋਂ ਵੇਖ ਕੇ ਤੇ ਸ਼ੁਕਰਾਤ ਕਹਿੰਦਾ, ਉਹ ਬੇਟਾ ਉਰੇ ਆ। ਕਹਿੰਦਾ, ਜੀ ਦੱਸੋ। ਆਖਿਆ, ਪੁੱਤਰਾ ਅੱਗ ਕਿੱਥੋਂ ਆਈ? ਉਹਨੇ ਦੀਵੇ ਦੇ ਫੂਕ ਮਾਰ ਕੇ ਬੁਝਾ ਦਿੱਤੀ। ਕਹਿਣ ਲੱਗੇ, ਬਾਬਾ ਜੀ ਹੁਣ ਦੱਸੋ ਗਈ ਕਿੱਥੇ? ਕਹਿਣ ਲੱਗੇ, ਪੁੱਤਰਾ ਇਹ ਕਿਵੇਂ? ਕਹਿੰਦਾ, ਜੀ ਜਿੱਥੋਂ ਆਈ ਸੀ ਉੱਥੇ ਚਲੀ ਗਈ, ਤੁਸੀਂ ਵੀ ਜਿੱਥੋਂ ਆਏ ਹੋ ਤੁਸੀਂ ਵੀ ਉੱਥੇ ਜਾਣਾ, ਮਨ ਦਾ ਹੰਕਾਰ ਛੱਡ ਕੇ ਰੱਬ ਵਾਲੇ ਪਾਸੇ ਤੁਰਨਾ ਸ਼ੁਰੂ ਕਰ ਦਿਓ। ਕਹਿੰਦੇ, ਪਤਾ ਨਹੀਂ ਕਿੰਨੇ ਚਿਰ ਦਾ ਅੰਦਰ ਜਿਹੜਾ ਸੀ ਉਹ ਕਿਤੇ ਨਾ ਕਿਤੇ ਨਿੱਕਾ ਜਿਹਾ ਹੰਕਾਰ ਟਿਕਿਆ ਸੀ, ਉਹ ਸਾਰਾ ਦਾ ਸਾਰਾ ਸਮਾਪਤ ਹੋ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਇਸ ਮਨ ਨੂੰ ਨਿੱਜ ਘਰ ਦੇ ਵਿੱਚ ਆਉਣ ਦੀ ਆਗਿਆ ਕਰੀਏ, ਔਰ ਇਸ ਮਨ ਨੂੰ ਸਮਝਾਈਏ ਕਿ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਉਸ ਕਰਤੇ ਪੁਰਖ ਦੇ ਇਸ ਸਰੂਪ ਨੂੰ ਆਪਾਂ ਅੰਦਰ ਮਹਿਸੂਸ ਕਰ ਸਕਦੇ ਹਾਂ। ਇਸ ਕਰਕੇ ਮਹਾਰਾਜ ਕਹਿਣਗੇ, ਇਹ ਮਨ ਇਕਤ ਘਰ ਆਣ, ਔਰ ਇਸ ਮਨ ਨੂੰ ਇੱਕ ਉਸ ਅਕਾਲ ਪੁਰਖ ਦੇ ਹੁਕਮ ਸਦਕਾ ਆਪਣੇ ਨਿੱਜ ਘਰ ਦੇ ਵਿੱਚ, ਜਿੱਥੇ ਉਹ ਅਕਾਲ ਪੁਰਖ ਜੋਤ ਰੂਪ ਹੋ ਕੇ ਵਸ ਰਿਹਾ, ਕਹਿਣਗੇ ਉੱਥੇ ਲਿਆਉਣਾ ਕਰ।
ਤੇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਹੁਣ ਇੱਥੇ ਵੀ ਦੋ ਅਰਥ ਬਣਦੇ ਹਨ, ਆਪ ਜੀ ਨੇ ਧਿਆਨ ਨਾਲ ਸਰਵਣ ਕਰਨੇ। ਏਹੜ ਤੇਹੜ ਇੱਕ ਅਰਥ ਪੜਦਿਆਂ ਇੱਧਰ ਉੱਧਰ ਦੀਆਂ ਗੱਲਾਂ ਛੱਡ, ਇੱਕ ਅਰਥ ਵਿਦਵਾਨਾਂ ਨੇ ਕੀਤਾ, ਗੁਰਮੁਖਾਂ ਨੇ। ਕਹਿਣਗੇ ਏਹੜ ਆਪਣੇ ਤਨ ਦੀ ਹੰਕਤਾ ਨੂੰ ਛੱਡ, ਤੇਹੜ ਤਿੰਨ ਚੀਜ਼ਾਂ ਛੱਡ ਆਪਣੇ ਜੀਵਨ ਦੇ ਅੰਦਰ, ਸੁੱਤ ਬਿੱਤ ਤੇ ਅਹੰਕਾਰ। ਜਾਂ ਸੁੱਤ ਬਿੱਤ ਤੇ ਈਰਖਾ ਕਹਿਣਗੇ ਤਿੰਨ ਚੀਜ਼ਾਂ ਜੀਵਨ ਦੇ ਅੰਦਰ ਜਾਂ ਤੇ ਬੰਦਾ ਸੰਸਾਰਿਕ ਚੀਜ਼ਾਂ ਦੇ ਨਾਲ ਪਿਆਰ ਕਰਦਾ ਧੀਆਂ ਪੁੱਤਰਾਂ ਦੇ ਨਾਲ ਜਾਂ ਉਹਨੂੰ ਬਿੱਤ ਨਾਲ ਪਿਆਰ ਹੈ ਭਾਵ ਧਨ ਦੇ ਨਾਲ ਦੌਲਤ ਦੇ ਨਾਲ ਤੇ ਜਾਂ ਫਿਰ ਉਹਨੂੰ ਸਵਾਦ ਆਉਂਦਾ ਈਰਖਾ ਨਾਲ। ਮਹਾਰਾਜ ਕਹਿਣ ਲੱਗੇ ਹੋਏ ਦੱਸ ਇਹੜ ਤੇਹੜ ਛੱਦ ਤੂੰ ਆਪਣੇ ਨਿੱਜ ਇਹ ਦੇਹ ਹੰਕਾਰ ਨੂੰ ਛੱਡ ਦੇ ਅਗਲੀ ਅਵਸਥਾ ਵਿੱਚ ਆ। ਕਹਿਣਗੇ ਆਪਣੇ ਅੰਦਰ ਦੀ ਈਰਖਾ ਸੁੱਤ ਬਿੱਤ ਦੀ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਆਪਣੇ ਅੰਦਰੋਂ ਬਾਹਰ ਕੱਢ। ਅਗਲਾ ਅਰਥ ਫਿਰ ਸੁਣਨਾ ਤੇਹੜ ਤਿੰਨ ਚੀਜ਼ਾਂ ਸਾਡੇ ਮਨ ਵਿੱਚ ਨੇ ਮਨ ਬਚ ਤੇ ਕਰਮ ਕਹਿਣਗੇ ਇਹਦਾ ਹੀ ਵਿਗਾੜ ਪੈ ਗਿਆ ਤੇ ਸਾਰਾ ਕੰਮ ਖਰਾਬ ਹੋ ਜਾਂਦਾ। ਜੇ ਬੰਦਾ ਮਨੋ ਕੁਝ ਹੋਰ ਤਨੋ ਕੁਝ ਹੋਰ ਤੇ ਬਚਨਾ ਕਰਕੇ ਕਰਮਾਂ ਕਰਕੇ ਕੁਝ ਹੋਰ ਹੈ ਤਾਂ ਵੀ ਗੱਲ ਨਹੀਂ ਬਣਦੀ। ਮਹਾਰਾਜ ਕਹਿਣਗੇ ਇਹਨਾਂ ਕਰਮਾਂ ਨੂੰ ਛੱਡ ਇਹੜ ਤੇਹੜ ਛੱਡ ਤੋਂ ਆਪਣੇ ਦੇਹ ਹੰਗਤਾ ਨੂੰ ਈਰਖਾ ਨੂੰ ਸੁੱਤ ਬਿੱਤ ਦੇ ਅਹੰਕਾਰ ਨੂੰ ਛੱਡਣਾ ਕਰ। ਫਿਰ ਮਹਾਰਾਜ ਕਹਿਣਗੇ ਗੁਰ ਕਾ ਸ਼ਬਦ ਪਛਾਣ। ਮਹਾਰਾਜ ਕਹਿਣਗੇ ਗੁਰੂ ਦੇ ਸ਼ਬਦ ਦੀ ਪਛਾਣ ਕਰੋ ਮਨਾ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਮਹਾਰਾਜ ਕਹਿਣਗੇ ਬੜਾ ਕੀਮਤੀ ਸ਼ਬਦ ਹੈ ਸਤਿਗੁਰੂ ਦਾ। ਇੱਥੋਂ ਤੱਕ ਵੀ ਮਹਾਰਾਜ ਜੀ ਨੇ ਕਿਹਾ ਕਿ ਜੀਵਨ ਵਿੱਚ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਮਹਾਰਾਜ ਕਹਿਣ ਲੱਗੇ ਉਹ ਮਨਾ ਕਿਤੇ ਸ਼ਬਦ ਦੇ ਰਸਤੇ ਤੇ ਤੁਰ ਕੇ ਤਾਂ ਵੇਖ। ਜੀਵਨ ਵਿੱਚ ਇੱਕ ਸ਼ਬਦ ਨੇ ਹੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਪਲਟ ਕੇ ਰੱਖ ਦਿੱਤਾ। ਇੱਕ ਸ਼ਬਦ ਨੇ ਸੱਜਣ ਠੱਗ ਵਰਗਿਆਂ ਨੂੰ ਤਬਦੀਲ ਕਰਕੇ ਰੱਖ ਦਿੱਤਾ। ਉਹ ਵੇਖ ਮਨਾ ਤੂੰ ਇਸੇ ਗੁਰੂ ਦੇ ਕੀਮਤੀ ਸ਼ਬਦ ਨੂੰ ਪਛਾਣਨਾ ਕਰ।
ਸਤਿਗੁਰ ਅੱਗੇ ਟਹਿ ਪਾਉ ਸਭ ਕੁਛ ਜਾਣ ਜਾਣ।
ਤੇ ਮਹਾਰਾਜ ਕਹਿਣ ਲੱਗੇ ਜੇ ਫਿਰ ਵੀ ਕਿਤੇ ਵੀ ਮਨ ਨਹੀਂ ਅਕਲ ਨਹੀਂ ਆ ਰਹੀ ਮਨ ਨੂੰ ਸਮਝ ਨਹੀਂ ਰਿਹਾ ਤੇ ਮਹਾਰਾਜ ਕਹਿਣ ਲੱਗੇ ਫਿਰ ਤਾਂ ਰਾਹ ਹੀ ਬੜਾ ਸੌਖਾ ਹੈ। ਸੱਚੇ ਪਾਤਸ਼ਾਹ ਕਿਹੜਾ ਕਹਿਣਗੇ ਸਤਿਗੁਰ ਅੱਗੇ ਟਹਿ ਪਾਓ। ਸਤਿਗੁਰੂ ਦੇ ਅੱਗੇ ਟਹਿ ਪਵੋ। ਬਲਿਹਾਰੀ ਗੁਰੇ ਆਪਣੇ ਆਪਣੀ ਤਾਕਤ ਨੂੰ ਆਪਣੀ ਸਮਰੱਥਾ ਨੂੰ ਗੁਰੂ ਅੱਗੇ ਕਦੀ ਪ੍ਰਗਟ ਨਾ ਕਰੋ। ਸਮਰਪਣ ਭਾਵ ਦੇ ਵਿੱਚ ਡਿੱਗ ਪਾਓ ਤੇ ਅਰਦਾਸ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੇਲ ਲਹਿੋ ਦਇਆਲ ਟਹਿ ਪਏ ਦੁਆਰਿਆ। ਸੱਚੇ ਪਾਤਸ਼ਾਹ ਕਿਰਪਾ ਕਰੋ ਰੱਖ ਲੇ ਬਹੁ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਬੜਾ ਭਟਕ ਗਿਆ ਮਹਾਰਾਜ ਥੱਕ ਗਿਆ ਵਾ ਕਿਰਪਾ ਕਰੋ ਹੁਣ ਮੈਨੂੰ ਰੱਖ ਲਓ। ਸਤਿਗੁਰੂ ਸਾਹਿਬ ਜੀ ਦੇ ਦਰ ਤੇ ਜਦੋਂ ਢਹਿ ਪਵਾਂਗੇ ਨਾ ਤੇ ਮਹਾਰਾਜ ਕਹਿਣਗੇ ਇਹ ਅਰਦਾਸ ਕਰੀਏ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਸਿਖਾਈ। ਮਹਾਰਾਜ ਬੜੀ ਸੋਹਣੀ ਅਰਦਾਸ ਸਿਖਾਉਂਦੇ ਕਹਿਣ ਲੱਗੇ ਜਦੋਂ ਗੁਰੂ ਅੱਗੇ ਜਾਏ ਤੇ ਰੋਜ਼ ਇਹ ਆਪਾਂ ਸਿੱਖਿਆ ਪੜ੍ਹਦੇ। ਮਹਾਰਾਜ ਕਹਿਣਗੇ ਗੁਰੂ ਨੂੰ ਆਖੀ ਜਾ ਕੇ ਮੇਰੇ ਕੋਲ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਮਹਾਰਾਜ ਜਿਥਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਜਿੱਦਣ ਅਸੀਂ ਗੁਰੂ ਅੱਗੇ ਜਦੋਂ ਕੋਈ ਗੱਲ ਸਮਝ ਹੀ ਨਾ ਲੱਗੇ ਤੇ ਗੁਰੂ ਅੱਗੇ ਢਹਿ ਪਾਓ ਸੱਚ ਜਾਣਿਓ ਗੁਰੂ ਸਮਰੱਥ ਬਹੁਤ ਵੱਡਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਲ ਨਾ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਇੱਕ ਬੈਠਿਆਂ ਜਦੋਂ ਘਟਨਾ ਦੀ ਵਿਚਾਰ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਬੜੀ ਬਰਕਤ ਬਖਸ਼ਿਸ਼ ਕਰਦੇ ਸਨ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਪੰਡਿਤ ਮਿਲਿਆ ਜਿਹਦਾ ਨਾਮ ਦੁਰਗੋ ਇਤਿਹਾਸ ਨੇ ਲਿਖਿਆ। ਮੈਂ ਸੰਪੂਰਨ ਸਾਖੀ ਵਾਲੇ ਪਾਸੇ ਨਹੀਂ। ਮਹਾਰਾਜ ਇੱਕ ਵਾਰੀ ਦੀ ਸਰਾਂ ਚ ਰੁਕੇ ਸਨ। ਇਹਨੇ ਧਨ ਦੇਣ ਸਤਿਗੁਰੂ ਨੇ ਸਰਾਂ ਦਾ ਕਿਰਾਇਆ ਦੇਣਾ ਚਾਹਿਆ। ਇਹਨੇ ਕਿਹਾ ਨਹੀਂ ਮਹਾਰਾਜ ਸਮਾਂ ਆਏਗਾ ਮੈਂ ਤੁਹਾਡੇ ਕੋਲ ਆਵਾਂਗਾ। ਸਮਾਂ ਬਣਿਆ 15-16 ਸਾਲ ਲੰਘ ਗਏ ਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਅਸਥਾਨ ਤੇ ਬਿਰਾਜਮਾਨ ਹੋਏ। ਸੰਗਤ ਦਾ ਇਕੱਠ ਹੋਇਆ। ਪੰਡਿਤ ਦੁਰਗੋ ਨੂੰ ਪਤਾ ਲੱਗਾ ਵੀ ਕੋਈ ਮਹਾਂਪੁਰਖ ਆਇਆ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਇਆ। ਜਦੋਂ ਆਣ ਕੇ ਵੇਖਿਆ ਤੇ ਅੱਖਾਂ ਨੇ ਪਛਾਣ ਲਿਆ। ਕਹਿਣ ਲੱਗੇ ਇਹ ਤੇ ਉਹੀ ਹਨ ਜੋ ਮੇਰੀ ਸਰਾਂ ਵਿੱਚ ਰੁਕੇ ਸਨ। ਸਤਿਗੁਰੂ ਜੀ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਕੋਲ ਬੈਠਾ। ਕਹਿੰਦੇ ਜੀ ਪਛਾਣਿਆ। ਮਹਾਰਾਜ ਕਹਿਣ ਲੱਗੇ ਤੈਨੂੰ ਪਛਾਣਿਆ ਵੀ ਹੈ, ਤੇਰੇ ਨਾਲ ਵਾਅਦਾ ਵੀ ਕੋਈ ਕੀਤਾ ਸੀ। ਖੁਸ਼ ਹੋ ਗਿਆ। ਸਤਿਗੁਰੂ ਸਾਹਿਬ ਜੀ ਦੀ ਬਾਣੀ ਸੁਣੀ, ਕੀਰਤਨ ਸੁਣਿਆ। ਮਹਾਰਾਜ ਕਹਿਣ ਲੱਗੇ ਪੰਡਿਤ ਜੀ ਉਦੋਂ ਸਰਾਂ ਦਾ ਕਿਰਾਇਆ ਨਹੀਂ ਲਿਆ, ਤੁਸੀਂ ਆਖਿਆ ਸੀ ਤੁਹਾਡੇ ਕੋਲ ਬਾਅਦ ਵਿੱਚ ਕੁਝ ਲਵਾਂਗਾ, ਦੱਸ। ਅੱਜ ਗੁਰੂ ਨਾਨਕ ਸਾਹਿਬ ਨੇ ਤੇਰੇ ਵਾਸਤੇ ਖਜ਼ਾਨੇ ਖੋਲ ਦਿੱਤੇ, ਦੱਸ ਚਾਹੀਦਾ ਕੀ। दस तेनू की चाहिए है। और सतगुरु महाराज जी दे कोल बैठा कुछ समा चिंता दे विच, महाराज कहन लगे पंडित जी की गल मंगते क्यों नहीं कुछ। आखन लगे महाराज दुविधा च पै गया ते मैं हुण तुहानू समर्पित कर दिता है सारा कुछ, हुण जो तुसी दे दोगे। महाराज कहन लगे दुविधा कैसी। आखन लगे महाराज मन कहिंदा भी धन मंग, क्योंकि जे धन मंगेगा तो दुनिया विच सत्कार होएगा, क्योंकि निर्धन आदर कोई ना दे वाली अवस्था है। ते जे मैं धन मंग लिया ते नाम ना मंगया ते नाम तो बगैर जमा दे दर ते चोटा खावांगा, महाराज मैनू समझ नहीं आउंदी कि जिहड़ी बजुर्गी दी रह गई है थोड़ी जी उम्र और ये बिना धन दे ना लंघ जाए। अदब सत्कार लोग करना छड़ दिंदे हन। ते सच्चे पातशाह जे तुहाडे सिख दे घर विच आया होया अतिथि भुखा चला जाए ते फिर सतगुरु महाराज कहणगे दसो फिर की चाहिए। ते अगों पंडित जी हथ जोड़ के बोले, कहण लगे नाम देहे धन देहे ना जन को, धन बिना जन कस ना बसाए। पर अगली अवस्था कहन लगे धन देहे तो नाम ना देवे, नाम बिना जम जम पुर जाहे। कहन लगे सच्चे पातशाह जे धन नहीं दिंदा संसार नहीं रहिंदा, जे नाम नहीं दिंदे ते निरंकार नहीं रहिंदा। मैं ते हाथ जोड़ के तुहाडे अगे समर्पण हो गया दात्या, जो देना तू दे। सतगुरु गुरु अमरदास साहब जी ने गल ना ला के कहा जब लग जीवो धन बहु पावो। महाराज कहन लगे पंडित जी जदों तक जियोगे धन बहुत मिलेगा। महाराज नाम कहन लगे जिन्ना धन आई जाएगा उन्ना नाम वद जपी जायो। कहन लगे जिन्ना धन आई जाएगा ना उन्ना नाम वद जपी जायो। कुट के सीने ना ला के आख्या पंडित जी तेन दोवें ही दिते। ऐदा अरदास करिया करिए सच्चे पातशाह मेरे वस की गल नहीं, जो तू मेनू देना वह मेनू देना कर। इस करके महाराज कहणगे सतगुरु कै भाणे पी चलै है। अगली अवस्था जिहड़ी है कि सतगुरु कै अगे टह पाओ। ये अवस्था सब किश जाने जान, वो अंतरजामी पुरख विदाता है, वो घट घट के अंतर की जानन वाले हन।
आसा मनसा जलाए तू होए रहो मेहमान।
कहन लगे आसा शरीर नाल संबंधित, मनसावा मन नाल संबंधित, मन अते शरीर नाल संबंधित आसावां नूं तू अपने अंदरों साड़ ना कर।
सतगुर कै भाणे पी चलहे ता दरगह पावहि माण।
कहन लगे जदों आसा ते मनसा जला लेंगा ते होए रहो मेहमान। संसार विच एदा जानी मैं मेहमान आया, जिन्नी चलन जाणिया से क्यों करे विथार। कहन लगे अंत को नांगे ही पाए पधारे है, ये गल दा ध्यान रख। ते फिर महाराज की करा तातार। कहन लगे सतगुरु कै भाणे पी चले, जे तू सतगुरु दे भाणे दे अनुसार भी चले ना ते महाराज कहन लगे तां दरगह पावह माण, तेनू रब दी दरगाह विच माण मिलेगा, तेरा अदब होएगा सत्कार होएगा। महाराज जी ने गुरबाणी विच भी कहा सो सिख सखा बंद पै भाई जे गुर के भाणे विच आवे। महाराज कहन लगे मेरा सखा है, मेरा संबंधी है, मेरा मित्र है, मेरा दोस्त भी है। इस करके महाराज कहन लगे गुरु के भाणे विच चल भाई भिखारी वर्गे गुरसिखां दे वांग।
नानक जे नाम ना चेतनी तिन तिग पैनण तिग खाण।
जदों सतगुरु दे दर तों भाणे विच चलण करके माण मिल गया ते महाराज कहन लगे हे नानक जी जिन नाम ना चेतनी, जिन्हां नूं नाम चेते नहीं है, जिन्हां दे अंदर नाम चेतना विच वस्या नहीं, तिन तिग पहनन तिग खान। महाराज जी ने कहा जीवन दे अंदर लख सिंगार बनाया, कारज नाही केत। तेरा खाना भी त्रिग, तेरा पहनना भी त्रिग। जीवन विच जदों नाम नहीं चेते ते सतगुरु सच्चे पातशाह महाराज कहन लगे इस जीवन दे विच नाम तो बगैर सारा कुछ त्रिकार योग है। कि भावें जिन्निया मर्जी कीमती मैल माणिया ते तन ते कीमती बस्तर भी पाल लईए, महाराज कहन लगे किसे काम दे नहीं हन।
महला दीजा हर गुण तोड़ ना आवाई, कीमत कहना ना जाए।
कहन लगे रब दे गुणा दी भी कदी टोट आउंदी है, कदी भी नहीं आएगी। महाराज सच्चे पातशाह दे व्याख्याकार कहन लगे तू भावना नाल किते एक बार सतगुर मंत्र सिमरन मात्र ਸਿਮਰਨ ਤਾਂ ਹੈ ਬਾਰੰਬਾਰ ਗੁਰੂ ਹੇਤ ਹੈ। ਕਹਿਣਗੇ ਕਿਤੇ ਟਿਕ ਕੇ ਇੱਕ ਵਾਰੀ ਵਾਹਿਗੁਰੂ ਤੇ ਕਹਿ ਕੇ ਵੇਖ, ਤੇਰਾ ਅੰਦਰ ਵਾਹਿਗੁਰੂ ਦੀ ਧੁਨ ਨਾਲ ਭਰ ਜਾਏਗਾ। ਇੱਕ ਵਾਰੀ ਵਾਹਿਗੁਰੂ ਤੇ ਆਖ, ਅਗਲੀ ਅਵਸਥਾ ਉਹਨਾਂ ਨੇ ਪ੍ਰਗਟ ਕਰਕੇ ਆਖੀ, ਕਹਿਣ ਲੱਗੇ ਕਰਤਾ ਪੁਰਖ ਜਿਹੜਾ ਹੈ ਹਰ ਗੁਣ ਤੋਟ ਨਾ ਆਵੇ, ਉਹਦੇ ਗੁਣਾਂ ਦੀ ਤੋਟ ਕਦੀ ਵੀ ਨਹੀਂ ਆਉਂਦੀ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਪਰਮੇਸ਼ਰ ਇੱਕ ਵਿਚਾਰ ਆਖਾਂ ਤੁਹਾਨੂੰ। ਸਤਿਗੁਰੂ ਕਹਿਣ ਲੱਗੇ, ਤੂੰ ਮੈਨੂੰ ਜ਼ਬਾਨ ਹੀ ਇੱਕ ਦਿੱਤੀ ਹੈ ਪਰ ਤੇਰੇ ਗੁਣ ਬਹੁਤੇ ਨੇ, ਮੈਂ ਕਰਾਂ ਕੀ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਮਹਾਰਾਜ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਕੀਮਤ ਪਾਏ ਨਾ ਕਹਿਆ ਜਾਏ। ਤੇ ਮਹਾਰਾਜ ਇਹਨਾਂ ਨੇ ਆਖਿਆ, ਕਹਿਣਗੇ ਕਹਿਣੇ ਵਾਲੇ ਤੇਰੇ ਰਹੇ ਸਮਾਏ, ਗੁਰਮੁਖ ਅਰਥ ਕਰਦੇ ਸਨ, ਕਹਿਣਗੇ ਕੀ ਮਤ ਪਾਏ, ਕਿਹੜੀ ਮਤ ਜਿਹੜੀ ਰੱਬ ਨੂੰ ਪ੍ਰਾਪਤ ਕਰ ਸਕਦੀ ਹੈ। ਮਹਾਰਾਜ ਕਹਿਣਗੇ, ਮਤ ਰੂਪੀ ਭਾਂਡਾ ਬੜਾ ਛੋਟਾ ਹੈ, ਉਹਦੇ ਗੁਣ ਬਹੁਤ ਵੱਡੇ ਹਨ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਹਰ ਗੁਣ ਤੋਟ ਨਾ ਆਵੇ, ਉਹਦੇ ਗੁਣਾਂ ਵਿੱਚ ਕਦੀ ਤੋਟ ਨਹੀਂ ਆਉਂਦੀ। ਕੀਮਤ ਕਹਿਣ ਨਾ ਜਾਏ, ਨਾ ਹੀ ਉਹਦੀ ਕਦੀ ਕੀਮਤ ਪ੍ਰਾਪਤ ਕੀਤੀ ਜਾ ਸਕਦੀ ਹੈ। ਕਹਿਣ ਲੱਗੇ, ਕੰਚਨ ਸਿਉਂ ਪਾਈਐ ਨਹੀਂ ਤੋਲ। ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਆਹ ਮੇਰੇ ਕੋਲ ਬੈਠ, ਤੈਨੂੰ ਦੱਸਾਂ ਕਿ ਮਨ ਦੇ ਰਾਮ ਲਿਆ ਹੈ ਮੋਲ, ਆ ਸੋਨੇ ਤੇ ਚਾਂਦੀ ਨਾਲ ਕੀਮਤ ਨਹੀਂ ਪ੍ਰਗਟ ਕੀਤੀ ਜਾ ਸਕਦੀ।
ਨਾਨਕ ਗੁਰਮੁਖ ਹਰ ਗੁਣ ਰਵਹਿ, ਗੁਣ ਮਹ ਰਹਿ ਸਮਾਈ।
ਹੇ ਨਾਨਕ ਜੀ, ਜਿਹੜੇ ਗੁਰਮੁਖ ਹੁੰਦੇ ਹਨ, ਗੁਰੂ ਦੇ ਸਨਮੁਖ ਹੋ ਕੇ ਚੱਲਣ ਵਾਲੇ, ਗੁਰੂ ਦੇ ਮੁਖ ਦੁਆਰਾ ਉਚਾਰਨ ਕੀਤੇ ਉਪਦੇਸ਼ ਨੂੰ ਧਾਰਨ ਕਰਨ ਵਾਲੇ, ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਣ ਵਾਲੇ, ਮਹਾਰਾਜ ਕਹਿਣ ਲੱਗੇ ਹਰ ਗੁਣ ਰਵੇ, ਉਹ ਪਰਮੇਸ਼ਰ ਦੇ ਗੁਣਾਂ ਵਿੱਚ ਰਵੇ ਰਹਿੰਦੇ ਹਨ, ਟਿਕੇ ਰਹਿੰਦੇ ਹਨ, ਰਸ ਨਾਲ ਭਰੇ ਰਹਿੰਦੇ ਹਨ। ਜਿਹਨੂੰ ਦਾਤਾਰ ਨੇ ਕਿਹਾ ਸਾਵਣ ਸਰਸੀ ਸਰਸੀ ਕਾਮਣੀ, ਸਰਸੀ ਕਾਮਣੀ ਦਾ ਅਰਥ ਹੈ ਰਸ ਸਹਿਤ, ਰਸ ਨਾਲ ਭਰੀ ਹੋਈ। ਕਹਿਣ ਲੱਗੇ ਇਸੇ ਤਰ੍ਹਾਂ ਇਹ ਅਵਸਥਾ ਹੈ ਕਿ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਉਹ ਗੁਰੂ ਦੀ ਸਿੱਖਿਆ ਦੁਆਰਾ ਰਵਿਆ ਰਹਿੰਦਾ ਹੈ ਉਹ ਗੁਰਮੁਖ, ਗੁਣਮੈ ਰਹਿ ਸਮਾਏ, ਉਹ ਪਰਮੇਸ਼ਰ ਦੇ ਗੁਣਾਂ ਤੋਂ ਕਦੀ ਬਾਹਰ ਆਉਂਦਾ ਹੀ ਨਹੀਂ ਹੈ, ਉਹ ਕਦੀ ਪਰਮੇਸ਼ਰ ਦੇ ਗੁਣਾਂ ਤੋਂ ਵੱਖਰਾ ਹੁੰਦਾ ਹੀ ਨਹੀਂ। ਦਿਨ ਰਾਤ ਉਹ ਕਰਤੇ ਪੁਰਖ ਦੀ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ ਤੇ ਦੁਨੀਆਂ ਨੂੰ ਵੀ ਕਹਿੰਦਾ, ਦਿਨ ਰਾਤੀ ਆਰਾਧ ਹੋ ਪਿਆਰੋ, ਇੱਕ ਨਿਮਖ ਨਾ ਕੀਜੈ ਢੀਲਾ। ਕਹਿਣ ਲੱਗੇ ਉਹਦੇ ਗੁਣਾਂ ਦੀ ਕਦਰ ਕਰਿਆ ਕਰੋ।
ਪਾਉੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ।
ਇੱਥੇ ਪੌੜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ, ਤੇ ਗੁਰੂ ਰਾਮਦਾਸ ਸਾਹਿਬ ਉਪਦੇਸ਼ ਮਹਿਸੂਸ ਕਰੋ, ਮਹਾਰਾਜ ਬੈਠੇ ਆ ਨਾਲ ਤੇ ਸਾਨੂੰ ਉਪਦੇਸ਼ ਦਿੰਦੇ ਪਏ ਆ। ਮਹਾਰਾਜ ਕਹਿੰਦੇ ਆ ਕਿ ਹਰ ਚੋਲੀ ਦੇਹ ਸਵਾਰੀ, ਪਰਮੇਸ਼ਰ ਤੂੰ ਇਹ ਦੇਹ ਕੀਮਤੀ ਚੋਲੀ ਰੂਪ ਸਵਾਰਨਾ ਕੀਤੀ ਹੈ, ਕੱਢ ਪਹਿਨਦੀ ਭਗਤ ਕਰ। ਕਹਿਣਗੇ ਭਗਤੀ ਰੂਪ ਕਸੀਦੇ ਦੇ ਨਾਲ ਤੂੰ ਇਹ ਚੋਲੀ ਨੂੰ, ਸਰੀਰ ਰੂਪੀ ਚੋਲੀ ਨੂੰ ਸਵਾਰਿਆ ਹੋਇਆ ਹੈ। ਇਹ ਪਰਮੇਸ਼ਰ ਆ ਸਰੀਰ ਇੱਕ ਚੋਲੀ ਦੇ ਸਮਾਨ ਹੈ ਤੇ ਇਸ ਚੋਲੀ ਨੂੰ ਤੂੰ ਭਗਤੀ ਦਾ ਕਸੀਦਾ ਕੱਢ ਕੇ ਤਿਆਰ ਕੀਤਾ ਹੈ।
ਹਰ ਪਾਠ ਲਗਾ ਅਧਿਕਾਈ, ਬਹੁ ਬਹੁ ਬਿਦ ਭਾਤ ਕਰ।
ਤੇ ਪਰਮੇਸ਼ਰ ਸ਼ੁਕਰਾਨਾ ਤੁਹਾਡਾ, ਤੁਸੀਂ ਇਹ ਸਰੀਰ ਰੂਪੀ ਇਹ ਦੇਹ ਜਿਹੜੀ ਹੈ, ਕਹਿਣ ਲੱਗੇ ਦੇਹ ਰੂਪੀ ਚੋਲੀ ਨੂੰ ਇੰਨਾ ਕੁ ਰੇਸ਼ਮੀ ਕੀਮਤੀ ਕੱਪੜਾ ਜਿਹੜਾ ਅਧਿਕਾਈ, ਬਹੁਤ ਕੀਮਤੀ ਕੱਪੜਾ ਅਧਿਕਾਈ, ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈ ਇਸ ਸਰੀਰ ਰੂਪੀ ਚੋਲੀ ਨੂੰ ਕੱਪੜਾ ਲਾ ਕੇ ਤਿਆਰ ਕੀਤਾ ਹੈ। ਬਹੁ ਬਹੁ ਬਿਦ ਭਾਂਤ ਕਰ, ਪਤਾ ਨਹੀਂ ਕਿੰਨੀ ਕੁ ਤਰ੍ਹਾਂ ਦੀ ਰੰਗਤ, ਕਿੰਨੀ ਕੁ ਤਰ੍ਹਾਂ ਦੇ ਇਹਦੇ ਵਿੱਚ ਡਿਜ਼ਾਇਨ, ਕਿੰਨੀ ਕੁ ਤਰ੍ਹਾਂ ਦੇ ਗੁਣ, ਕਿੰਨੀ ਕੁ ਤਰ੍ਹਾਂ ਦੀ ਸ੍ਰੇਸ਼ਟਾ ਰੂਪ ਕੱਪੜਾ ਲਾ ਲਾ ਕੇ ਤੁਸੀਂ ਇਸ ਸਰੀਰ ਨੂੰ ਗੁਣਾਂ ਨਾਲ ਭਰ ਦਿੱਤਾ। ਐਵੇਂ ਤਾਂ ਨਹੀਂ ਮਹਾਰਾਜ ਜੀ ਨੇ ਆਖਿਆ ਕਿ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਫਿਰ ਕਿਹਾ 1,84 ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਮਹਾਰਾਜ ਕਹਿਣਗੇ ਜੀਵਨ ਵਿੱਚ ਆਈ ਸਰੀਰ ਇਹ ਰੱਬ ਨੇ ਚੋਲੀ ਬਣਾ ਕੇ ਭਗਤੀ ਰੂਪ ਕਸੀਦਾ ਕੱਢ ਕੇ ਤੇ ਇੱਥੋਂ ਤੱਕ ਭਾਂਤ ਭਾਂਤ ਦੇ ਕੀਮਤੀ ਪੱਟ ਨੂੰ ਲਾ ਕਰਕੇ ਇਹਨੂੰ ਤਿਆਰ ਕੀਤਾ ਹੈ।
ਕੋਈ ਬੂਝੈ ਬੂਝਣ ਹਾਰਾ, ਅੰਤਰ ਬਵੇਕ ਕਰ।
ਕਹਿਣ ਲੱਗੇ ਕੋਈ ਗੁਰਮੁਖ ਪਿਆਰਾ ਵਿਰਲਾ ਹੈ ਜਿਹੜਾ ਬੁੱਝਦਾ ਹੈ, ਜਿਹਦੇ ਮਨ ਵਿੱਚ ਨਿਰਮਲ ਵਿਵੇਕ ਬੁੱਧ ਆ ਜਾਂਦੀ ਹੈ। ਨਿਰਮਲ ਵਿਵੇਕ ਬੁੱਧੀ ਆਏਗੀ ਕਦੋਂ? ਤੇ ਉਸ ਵਕਤ ਆਏਗੀ ਜਦੋਂ ਬਾਬਾ ਕਬੀਰ ਸਾਹਿਬ ਕਹਿਣਗੇ ਅੰਦਰ ਆਖ ਦਏਗਾ ਨਾ ਕਿ ਮੇਰਾ ਮੁਝ ਮੈਂ ਕਿਛ ਨਹੀਂ ਵਾਲੀ ਅਵਸਥਾ। ਭਗਤ ਕਬੀਰ ਸਾਹਿਬ ਕਹਿਣਗੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਿਆ ਮੇਰਾ। ਜਦੋਂ ਏਦਾਂ ਦੀ ਗੱਲ ਆਖ ਦੇਵਾਂਗੇ ਫਿਰ ਆਖਣ ਲੱਗੇ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋਂ ਹਰ ਫਿਰੈ, ਕਹਿਤ ਕਬੀਰ ਕਬੀਰ ਕਹਿਣਗੇ ਫਿਰ ਤਾਂ ਰੱਬ ਵੀ ਪਿੱਛੇ ਪਿੱਛੇ ਆਉਂਦਾ। ਇੱਕ ਵਾਰੀ ਧਿਆਨ ਤੇ ਦਿਓ, ਕੋਈ ਬੁੱਝੈ ਬੁੱਝਣ ਹਾਰ, ਕੋਈ ਹੀ ਸ੍ਰੇਸ਼ਟ ਪੁਰਖ ਜਿਹੜਾ ਹੈ ਉਹ ਇਸ ਗੱਲ ਨੂੰ ਬੁੱਝ ਲੈਂਦਾ ਹੈ, ਬੁੱਝਣ ਹਾਰਾ ਹੋ ਜਾਂਦਾ ਹੈ। ਅੰਤਰ ਵਿਵੇਕ ਕਰ, ਕਹਿਣਗੇ ਅੰਤਰ ਆਤਮਿਕ ਨਿਰਮਲ ਵਿਵੇਕ ਬੁੱਧੀ ਕਰਕੇ
ਸੋ ਬੁੱਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਰ।
ਮਹਾਰਾਜ ਕਹਿਣ ਲੱਗੇ ਇਹ ਵੀ ਪਰਮੇਸ਼ਰ ਦੀ ਖੇਡ ਹੈ, ਉਹ ਜਿਹਨੂੰ ਬੁਝਾ ਦੇ ਜਿਹਦੇ ਉੱਪਰ ਉਹਨੇ ਤਰੁੱਠਣਾ ਹੈ। ਗੁਰਮੁਖੋ ਜੀਵਨ ਦੇ ਅੰਦਰ ਇੱਥੇ ਤੇ ਕਈ ਸਾਲਾਂ ਦੀਆਂ ਭਗਤੀਆਂ ਕਰਨ ਵਾਲੇ ਵੀ ਪਛਾਣ ਰਹਿ ਗਏ, ਇੱਕ ਦਿਨ ਵਿੱਚ ਹੀ ਕਈ ਬਖਸ਼ਿਸ਼ਾਂ ਲੈ ਕੇ ਗਾਂ ਚਲੇ ਗਏ ਇੱਕ ਦਿਨ ਵਿੱਚ ਹੀ। ਇੱਥੋਂ ਤੱਕ ਮਹਾਰਾਜ ਜੀ ਨੇ ਕਿਹਾ ਸੋ ਬੁੱਝੈ, ਇਹ ਜੀਵਨ ਵਿੱਚ ਅਵਸਥਾ ਇਹ ਹੈ ਕਿ ਜਿਹਨੂੰ ਆਪ ਜਣਾ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਆਪਾਂ ਜਦੋਂ ਨਮਸਕਾਰ ਕਰਕੇ ਕੋਲ ਬੈਠ ਕੇ ਕਹਿੰਦੇ ਤੇ ਗੁਰੂ ਰਾਮਦਾਸ ਕਹਿੰਦੇ ਪੁਰਖਾ ਆ ਤੈਨੂੰ ਦੱਸਾਂ, ਜਿਸਨੋ ਤੂੰ ਜਾਣ ਆਏ ਸੋਹੀ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਮਹਾਰਾਜ ਕਹਿਣਗੇ ਜਿਹਨੂੰ ਉਹ ਜਣਾ ਦੇ ਸੋ ਬੁੱਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਰ, ਜਿਹਨੂੰ ਉਹ ਆਪ ਹਰ ਪਰਮੇਸ਼ਰ ਬੁਝਾ ਦੇਵੇ।
ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚੌਥਾ ਸਰੂਪ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿਣ ਲੱਗੇ, ਔਰ ਬੜੀ ਨਿਮਰਤਾ ਨਾਲ ਨਿਵਾਨਤਾ ਨਾਲ ਕਹਿਣ ਲੱਗੇ ਗੁਰੂ ਦੇ ਸਨਮੁਖ ਹੋਇਆ ਹੀ ਹਰ ਨੂੰ ਪ੍ਰਾਪਤ ਕਰ ਲਈਦਾ ਹੈ। ਗੁਰੂ ਦੇ ਸਨਮੁਖ ਹੋਇਆ ਹੀ ਕੇਵਲ ਉਸ ਕਰਤੇ ਪੁਰਖ ਦੀ ਜਿਹੜੀ ਹੈ ਉਹ ਅਸੀਂ ਪ੍ਰਾਪਤੀ ਕਰ ਸਕਦੇ ਹਾਂ, ਉਹਨੂੰ ਬੁੱਝ ਸਕਦੇ ਹਾਂ। ਜੇ ਗੁਰੂ ਨਹੀਂ ਤੇ ਅਕਾਲ ਪੁਰਖ ਨਹੀਂ। ਮਹਾਰਾਜ ਨੇ ਕਿਉਂ ਲਿਖ ਦਿੱਤਾ, ਸਭ ਤੋਂ ਪਹਿਲਾਂ ਸਿਰਲੇਖ ਹੀ ਲਿਖ ਦਿੱਤਾ, ਜਦੋਂ ਕੋਈ ਰਾਗ ਦੀ ਆਰੰਭਤਾ ਹੋਵੇ ਮਹਾਰਾਜ ਕਹਿਣਗੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਕਰਤਾ ਪੁਰਖ ਸਰਬਾਤਮ ਸਰੂਪ ਵਿੱਚ ਇੱਕ ਹੈ, ਸਾਰਿਆਂ ਵਿੱਚ ਰਮਿਆ ਪਰ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਸਕਦਾ ਹੈ। ਮਹਾਰਾਜ ਕਹਿਣਗੇ ਗੁਰੂ ਦੇ ਦੁਆਰਾ ਹੀ ਉਸ ਹਰ ਨੂੰ ਜਿਹੜਾ ਹੈ ਪਰ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਮੈਂ ਇਹ ਵਿਚਾਰ ਆਪ ਜੀ ਦੇ ਸਨਮੁਖ ਰੱਖ ਰਿਹਾ, ਆਓ ਲੜੀਵਾਰ ਵਿਚਾਰ ਸਿੱਧ ਗੋਸ਼ਟ ਬਾਣੀ ਦੀ 62 ਨੰਬਰ ਪੌੜੀ ਆਪਾਂ ਵਿਚਾਰਨ ਦਾ ਯਤਨ ਕਰੀਏ।
ਰੰਗ ਨਾ ਰਾਤਾ ਰਸ ਨਹੀਂ ਮਾਤਾ,
ਕਹਿਣ ਲੱਗੇ ਸਵਾਲ ਹੈ ਸਿੱਧਾਂ ਵੱਲੋਂ, ਕਹਿਣ ਲੱਗੇ ਰੰਗ ਨਾ ਰਾਤਾ, ਇਹ ਮਨ ਜਿਹੜਾ ਹੈ, ਇਹ ਸਰੀਰ ਜਿਹੜਾ ਹੈ, ਇਹ ਮਨੁੱਖ ਜਿਹੜਾ ਹੈ ਪਰਮੇਸ਼ਰ ਦੇ ਰੰਗ ਦੇ ਵਿੱਚ ਕਿਉਂ ਨਹੀਂ ਰਾਤਾ ਹੈ, ਰਸ ਨਹੀਂ ਮਾਤਾ। ਕਹਿਣ ਲੱਗੇ ਕਿਉਂ ਇਹ ਰੱਬ ਦੇ ਪਰਮੇਸ਼ਰ ਦੇ ਰਸ ਦੇ ਵਿੱਚ ਮਸਤ ਕਿਉਂ ਨਹੀਂ ਹੋਇਆ ਹੈ।
ਬਿਨ ਗੁਰ ਸ਼ਬਦ ਜਲ ਬਲ ਤਾਤਾ,
ਤੇ ਕਹਿਣ ਲੱਗੇ ਸ਼ਬਦ ਤੋਂ ਬਿਨ ਕਿਉਂ ਹੈ, ਇਹ ਤੀਸਰਾ ਸਵਾਲ ਕਿ ਸ਼ਬਦ ਤੋਂ ਵੱਖਰਾ ਕਿਉਂ ਹੈ, ਤੇ ਅਗਲੀ ਅਵਸਥਾ ਨਾਲ ਹੀ ਪ੍ਰਗਟ ਕਰ ਦਿੱਤੀ। ਕਹਿਣ ਲੱਗੇ ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ, ਜਲ ਬਲ ਕੇ ਤੱਤਾ ਹੋਇਆ ਪਿਆ ਹੈ, ਜਲ ਬਲ ਕੇ ਤੱਤਾ ਹੋਇਆ। ਆਪਾਂ ਕਹਿੰਦੇ ਨਾ ਵੀ ਕਿਦੋਂ ਵੇਲੇ ਸ਼ਬਦ ਕਹਿ ਦੇਣ ਵੀ ਕਿਉਂ ਤੱਤਾ ਹੋਈ ਜਾ ਰਿਹਾ, ਕਿਉਂ ਖਿਜੀ ਜਾ ਰਹੇ, ਆ ਉਹੀ ਅਵਸਥਾ ਹੈ। ਤੇ ਮਹਾਰਾਜ ਕਹਿਣਗੇ ਖਿਜੇ ਕਿਉਂ ਨਾ, ਕਿਉਂਕਿ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਮਹਾਰਾਜ ਕਹਿਣ ਲੱਗੇ ਜੇ ਭਟਕਣ ਦਾ ਤੱਤੇ ਹੋਣ ਦਾ ਕਾਰਨ ਕੀ ਹੈ,
ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ।
ਮਹਾਰਾਜ ਕਹਿਣਗੇ ਬਿੰਦ ਨਾ ਰੱਖਿਆ, ਆਪਣੇ ਆਪ ਨੂੰ ਬ੍ਰਹਮਚਾਰੀ ਕਹਿੰਦਾ ਤੇ ਆਪਣੇ ਬਿੰਦ ਤੇ ਆਪਣੀ ਵਾਸ਼ਨਾ ਤੇ ਕਾਬੂ ਕਿਉਂ ਨਹੀਂ ਰੱਖ ਸਕਿਆ, ਆਪਣੇ ਅੰਦਰ ਤੇ ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਕਿਉਂ ਨਹੀਂ ਰੱਖ ਸਕਿਆ। ਅਗਲੀ ਅਵਸਥਾ ਮਹਾਰਾਜ ਕਹਿਣਗੇ ਸ਼ਬਦ ਨਾ ਭਾਖਿਆ, ਤੂੰ ਸ਼ਬਦ ਨੂੰ ਭਾਖਿਆ ਨਹੀਂ, ਸ਼ਬਦ ਨੂੰ ਉਚਾਰਨ ਨਹੀਂ ਕੀਤਾ ਹੈ।
ਪਵਨ ਨਾ ਸਾਧਿਆ ਸੱਚ ਨਾ ਆਰਾਧਿਆ,
ਕਹਿਣ ਲੱਗੇ ਪਵਨ ਦੀ ਤੂੰ ਸਾਧਨਾ ਨਹੀਂ ਕੀਤੀ। ਪਵਨ ਭਾਵ ਕੇ ਜਿਹੜੇ ਸਵਾਸਾਂ ਨੂੰ ਸਾਧ ਲੈਂਦੇ ਹਨ ਜੋਗੀ, ਕਹਿਣ ਲੱਗੇ ਤੇਰੇ ਕੋਲ ਤੇ ਸਵਾਸਾਂ ਰੂਪੀ ਪਵਨ ਸਾਦੀ ਨਹੀਂ ਜਾ ਚੁੱਕੀ, ਸਵਾਸ ਸਵਾਸ ਸਿਮਰਨ ਨਹੀਂ ਕਰ ਸਕਿਆ, ਤੇ ਨਾਲ ਹੀ ਕਹਿ ਦਿੱਤਾ ਸੱਚ ਨਾ ਅਰਾਧਿਆ। ਕੀ ਫਾਇਦਾ ਅਸਵਾਸਾਂ ਦੇ ਗੇੜ ਵਿੱਚ ਚੌਂਕੜੀਆਂ ਮਾਰਦਿਆਂ ਬੈਠਿਆਂ ਦਾ, ਦਸਮ ਦੁਆਰ ਵਿੱਚ ਸਵਾਸ ਚੜਾਉਣ ਦਾ? ਕਹਿਣ ਲੱਗੇ ਜੇ ਤੇਰੇ ਅੰਦਰ ਉਸ ਕਰਤੇ ਪੁਰਖ ਦੀ ਸੱਚ ਦੀ ਅਰਾਧਨਾ ਹੀ ਨਾ ਹੋ ਸਕੀ। ਮਹਾਰਾਜ ਕਹਿਣ ਲੱਗੇ ਸਵਾਲ ਕਰਦੇ ਨੇ ਵੀ ਪਵਨ ਵੀ ਸਾਧੀ ਨਹੀਂ ਗਈ ਤੇ ਨਾ ਹੀ ਸ਼ਬਦ ਨੂੰ ਅਸੀਂ ਅਰਾਧਿਆ ਹੈ।
ਅਕਥ ਕਥਾ ਲਈ ਸਮ ਕਰ ਰਹਾ,
ਕਹਿਣ ਲੱਗੇ ਅਕਥ ਕਥਾ ਲਈ ਸਮ ਕਰ ਰਹਾ, ਇਹ ਜੀਵਨ ਵਿੱਚ ਕਿਹੜੀ ਉਹ ਅਵਸਥਾ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਜਦੋਂ ਅਕਥ ਦੀ ਕਥਾ ਜਿਹੜੀ ਹੈ ਉਹ ਹਿਰਦੇ ਦੇ ਵਿੱਚ ਆਣ ਕੇ ਵਸ ਜਾਏ, ਉਹਨੂੰ ਪ੍ਰਾਪਤ ਕਰ ਲਿਆ ਜਾਏ, ਸਮ ਕਰ ਰਹਾ, ਫਿਰ ਬਿਰਤੀ ਸਮਾਂਤਰ ਆ ਜਾਂਦੀ ਹੈ, ਸਮਾਂਤਰ ਰੋ ਜਾਂਦਾ ਹੈ। ਪੁਰਖ ਮਹਾਰਾਜ ਕਹਿਣ ਲੱਗੇ ਸਾਰਿਆਂ ਵਿੱਚ ਇੱਕ ਨੂੰ ਬਿਲਕੁਲ ਸਮਾਨ ਕਰਕੇ ਵੇਖਦਾ ਹੈ, ਨਾਲ ਇਸ ਗੱਲ ਦੀ ਅਵਸਥਾ ਕਿ ਕੋਈ ਉੱਚਾ ਕੋਈ ਨੀਵਾਂ, ਕੋਈ ਮੈਲਾ ਕੋਈ ਸਾਫ਼ ਸੁਥਰਾ ਨਹੀਂ। ਮਹਾਰਾਜ ਕਹਿਣ ਲੱਗੇ ਉਹਦੀ ਬਿਰਤੀ ਵਿੱਚ ਸਾਰਾ ਸੰਸਾਰ ਇੱਕੋ ਜਿਹਾ ਹੈ, ਜਿਵੇਂ ਭਾਈ ਕਨ੍ਹਈਆ ਸਾਹਿਬ ਜੀ ਕਹਿੰਦੇ ਨੇ ਵੀ ਸਾਰਾ ਕੁਝ ਮਹਾਰਾਜ ਇੱਕੋ ਹੀ ਹੈ, ਤੁਸੀਂ ਦਿਸ ਰਹੇ ਹੋ। ਛੋਟੀ ਜਿਹੀ ਉਦਾਹਰਨ ਦੇ ਦਿਆਂ, ਇੱਕ ਜਿਹਦੇ ਅੰਦਰ ਇਹ ਵਸ ਜਾਂਦਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰੋਂ ਬਰਕਤਾਂ ਹੀ ਬਣੀਆਂ ਨੇ। ਇੱਕ ਗੁਰੂ ਕਾ ਸਿੱਖ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਾਦਾਰ ਚੌਰ ਬਰਦਾਰ ਭਾਈ ਜੱਗਾ, ਉਹ ਇੰਨਾ ਪ੍ਰੇਮੀ ਸੀ ਕਿ ਮਹਾਰਾਜ ਬੈਠਣ ਦੀ ਦੇਰ ਹੋਣੀ ਤੱਕ ਤੇ ਉਹਨੇ ਚੌਰ ਸਾਹਿਬ ਸੇਵਾ ਜੋ ਉਹਦੇ ਕੋਲੋਂ ਸੇਵਾ ਹੋਣੀ ਕਰਨੀ। ਬੜੇ ਸਾਲ ਉਹਨੇ ਸੇਵਾ ਕੀਤੀ। ਹੁਣ ਸਾਡੇ ਵਰਗੇ ਕਈ ਈਰਖਾਲੂ ਬੰਦੇ ਕਹਿੰਦੇ ਵੀ ਇਹ ਬਹੁਤਾ ਗੁਰੂ ਦਾ, ਵੀ ਜਦੋਂ ਕਿਤੇ ਕੋਈ ਗੱਲ ਹੋਣੀ ਆਹ ਭਾਈ ਜੱਗਿਆ ਆਹ ਭਾਈ ਜੱਗਿਆ, ਸਤਿਗੁਰੂ ਨੇ ਆਵਾਜ਼ਾਂ ਦੇਣੀਆਂ। ਉਹਨਾਂ ਕਹਿਣਾ ਵੀ ਅਸੀਂ ਵੀ ਤੇ ਹੈ ਨਾ, ਵੀ ਇਹ ਜ਼ਿਆਦਾ ਬਣਿਆ ਫਿਰਦਾ, ਇੱਕ ਦਿਨ ਇਹਨੂੰ ਫੜਕਾਈਏ, ਫੜ ਕੇ ਸਿੱਧੇ ਸ਼ਬਦਾਂ ਦੇ ਵਿੱਚ ਵੀ ਇੱਕ ਦਿਨ ਇਹਨੂੰ ਜਿਹੜਾ ਇਹਨੂੰ ਆਪਾਂ ਬਖਸ਼ਣਾ ਨਹੀਂ। ਉਹਨਾਂ ਕੀ ਕੀਤਾ ਵੀ ਉਸੇ ਵਕਤ ਇਹਨਾਂ ਵਿਚਾਰ ਬਣਾ ਲਏ ਵੀ ਭਾਈ ਜੱਗੇ ਨੂੰ ਅਸੀਂ ਬਖਸ਼ਣਾ ਨਹੀਂ। ਭਾਈ ਜੱਗਾ ਦੋ ਤਿੰਨ ਦਿਨ ਲੰਘ ਗਏ ਤੇ ਕਿਤੇ ਬਾਹਰ ਚੱਲਿਆ ਘੋੜੀ ਤੇ ਸਵਾਰ ਹੋ ਕੇ। ਜਦੋਂ ਭਾਈ ਜੱਗਾ ਬਾਹਰ ਗਿਆ, ਇਹਨਾਂ ਘੇਰ ਲਿਆ, ਇਹਨਾਂ ਕੁੱਟਿਆ, ਇਹਨਾਂ ਮਾਰਿਆ, ਦੋ ਤਿੰਨ ਦਿਨ ਉਹ ਹਾਜ਼ਰੀ ਨਾ ਭਰ ਸਕਿਆ, ਬੜੀ ਤਕਲੀਫ ਦਿੱਤੀ। ਤੀਸਰੇ ਚੌਥੇ ਦਿਨ ਜਦੋਂ ਸਤਿਗੁਰੂ ਕੋਲ ਆਇਆ, ਮਹਾਰਾਜ ਕਹਿਣ ਲੱਗੇ ਸੀ ਤੇਰੇ ਬਾਰੇ ਪੁੱਛਦੇ ਰਹੇ ਹਾਂ, ਜੱਗਿਆ ਆਇਆ ਕਿਉਂ ਨਹੀਂ, ਆ ਤਨ ਤੇ ਕੀ ਹੋਇਆ? ਕਈਆਂ ਨੇ ਲਾਗੋ ਕਿਹਾ ਮਹਾਰਾਜ ਇਹਨੂੰ ਕੁੱਟਿਆ ਕਿਸੇ ਨੇ, ਕਈਆਂ ਨੇ ਕੁੱਟਿਆ ਇਹਨੂੰ ਮਾਰਿਆ ਹੈ। ਤੇ ਉਸੇ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਜੱਗਿਆ ਤੂੰ ਮੇਰਾ ਨੇੜੇ ਦਾ ਸੇਵਾਦਾਰ ਹੈ, ਇੱਕ ਵਾਰੀ ਹੱਥ ਲਾ ਜਾ, ਨਾ ਲੈ ਤੈਨੂੰ ਮਾਰਿਆ ਕਿੰਨੇ, ਇੱਕ ਵਾਰੀ ਉੱਠ ਕੇ ਦੱਸ, ਉਂਗਲ ਕਰ ਉਹਦੇ ਵੱਲ, ਗਲ ਚ ਪੱਲਾ ਪਾ ਕੇ ਉੱਠ ਖਲੋਤਾ ਤੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਮਹਾਰਾਜ ਕਿਹਨੂੰ ਆਖਾਂ, ਮਾਰਨ ਵਾਲਿਆਂ ਵਿੱਚ ਵੀ ਤੂੰ ਤੇ ਬਚਾਉਣ ਵਾਲਿਆਂ ਵਿੱਚ ਵੀ ਤੂੰ, ਉਹ ਮਾਰਨ ਵਾਲਿਆਂ ਵਿੱਚ ਵੀ ਤੂੰ ਬੈਠਾ ਸੱਚੇ ਪਾਤਸ਼ਾਹ, ਤੇ ਇੱਥੋਂ ਤੱਕ ਬਚਾਉਣ ਵਾਲਿਆਂ ਵਿੱਚ ਵੀ ਤੂੰ, ਮੈਂ ਤੇ ਤੈਨੂੰ ਵੇਖਿਆ, ਗਲਤੀ ਮੇਰੇ ਤੋਂ ਹੀ ਹੋਏਗੀ, ਕਿਤੇ ਹੰਕਾਰ ਆ ਗਿਆ ਹੋਵੇ, ਤੂੰ ਸੋਧ ਦਿੱਤਾ ਸੱਚੇ ਪਾਤਸ਼ਾਹ ਦਾ ਤਾਰ। ਸੱਚੇ ਪਾਤਸ਼ਾਹ ਕਹਿਣਗੇ ਇੰਨੀ ਨਿਮਰਤਾ, ਇੰਨਾ ਪ੍ਰੇਮ ਗੁਰਸਿੱਖਾਂ ਨਾਲ ਵੀ ਨਾਮ ਨਹੀਂ ਲਿਆ ਕਿਸੇ ਦਾ, ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਵਾਕਈ ਭਾਈ ਜੱਗਿਆ ਤੂੰ ਵਾਕਈ ਹੀ ਗੁਰੂ ਦਾ ਬਣ ਗਿਆ, ਤੂੰ ਵਾਕਈ ਗੁਰੂ ਵਾਲਾ, ਇਹਨੂੰ ਗੁਰੂ ਵਾਲਾ ਕਿਹਾ ਜਾਂਦਾ। ਮਹਾਰਾਜ ਕਹਿਣ ਲੱਗੇ ਵਾਕਈ ਉਹਦੇ ਅੰਦਰ ਈਰਖਾ ਦਵੈਖ ਤੇ ਵਾਧ ਘਾਟ ਦਾ ਫਰਕ ਨਹੀਂ ਹੈ।
ਤੋ ਨਾਨਕ ਆਤਮ ਰਾਮ ਕੋ ਲਹਿ,
ਮਹਾਰਾਜ ਕਹਿਣ ਲੱਗੇ ਤੋ ਨਾਨਕ ਆਤਮ ਰਾਮ ਕੋ ਲਹਿ, ਆਤਮਾ ਦੇ ਵਿੱਚ ਰਮਿਆ ਹੋਇਆ ਪਰਮੇਸ਼ਰ ਜਿਹੜਾ ਹੈ ਔਰ ਉਹਨੂੰ ਲਹਿ ਪ੍ਰਾਪਤ ਕਰ ਲਈਦਾ ਹੈ, ਜਿਹੜਾ ਘੱਟ ਘੱਟ ਵਸਿਆ ਹੋਇਆ ਹੈ, ਜਿਹਨੂੰ ਮਹਾਰਾਜ ਜੀ ਨੇ ਕਿਹਾ ਘੱਟ ਘੱਟ ਮੈਂ ਹਰਜੂ ਵਸੈ, ਉਹ ਹਰੇ ਹਮੇਸ਼ਾ ਹਰ ਜਗ੍ਹਾ ਤੇ ਜਿਹੜਾ ਹੈ ਉਹ ਵਸਿਆ ਹੋਇਆ ਪਰਮੇਸ਼ਰ ਅਕਾਲ ਪੁਰਖ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹੀ ਜੀਵਨ ਦੀ ਵਿਚਾਰ ਹੈ ਕਿ ਆਪ ਜਿਸ ਵਕਤ ਤੋ ਨਾਨਕ ਆਤਮ ਰਾਮ ਕੌਲ ਹੈ, ਆਪਣੇ ਹਿਰਦੇ ਦੇ ਵਿੱਚੋਂ ਹੀ ਉਹ ਕਰਤਾ ਪੁਰਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ, ਮਿਲੇ ਪ੍ਰਤੱਖ ਗੁਸਾਹੀਆਂ ਧੰਨਾ ਵਟਭਾਗਾ ਵਾਲੀ ਅਵਸਥਾ ਅੰਦਰੋਂ ਹੀ ਪ੍ਰਤੱਖ ਹੋ ਜਾਂਦਾ ਸੀ, ਉਸ ਕਰਤੇ ਪੁਰਖ ਦੇ ਦੀਦਾਰ ਹੋ ਜਾਂਦੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਤਰਸ ਕਰਨ ਗੁਰਮੁਖੋ, ਇਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀ ਬਰਕਤ ਹੈ, ਅਸੀਂ ਸਾਰੇ ਬਹਿੰਦੇ ਹਾਂ, ਦੁਨੀਆਂ ਤਰਸਦੀ ਹੈ ਇਸ ਸਥਾਨ ਨੂੰ ਮੱਥਾ ਟੇਕਣ ਵਾਸਤੇ। ਸ਼ੁਕਰਾਨਾ ਕਰਿਓ ਦਾਤਾਰ, ਤੇਰੇ ਦਰ ਤੇ ਆਇਆਂ ਨੂੰ ਮੱਥਾ ਟੇਕਣ ਦਾ ਸਮਾਂ ਮਿਲ ਗਿਆ, ਬੜੀ ਵੱਡੀ ਖੇਡ ਹੈ। ਗੁਰੂ ਤਰਸ ਕਰੇ ਸਾਡੇ ਸਾਰਿਆਂ ਤੇ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗੁਰੂ ਕੀ ਸੰਗਤ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਸਿੰਘ ਸਾਹਿਬ ਜੀ, ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, और समूह साध संगत समूह प्रबंधकां दा बेअंत बेअंत धन्नवाद। आप जी ने असीस बख्शनी तरस करना सतगुरु सेवामां लिंदे रहन पुल चुक दी खिमा। आप जी बख्शो असीस बुलाओ फतेह। आप आखरी पंक्तियां पढ़ के समाप्ति करिए जी।
अकथ कथाली सम कर रहा तौ नानक आत्म राम कौलह। वाहिगुरु जी का खालसा वाहिगुरु जी की फतेह।